ओम शांति। आज सुंदे हां 20 मई 2026 दे बाबा दे साकार महावाक। बाबा बोले मिठे बच्चे अपने आप नू पूछो मैं किन्ना समय बाप दी याद विच रहंदा हां। देही अभिमानी स्थिति किन्ना समय रहंदी है प्रश्न है। तकदीरवान बच्चे ही बाप दा केड़ा डायरेक्शन पालन करदे ने। तकदीरवान बच्चे ही बाप दा केड़ा डायरेक्शन पालन करदे ने। उत्तर विच बाबा ने दस्या बाप दा डायरेक्शन है मिठे बच्चे आत्म अभिमानी भव। तुसी सब आत्मावां मेल हो फीमेल नहीं। तुसी आत्मावां विच सारा पाठ भरिया होया है। एही मेहनत वा अभ्यास करो असी किवें देही अभिमानी रहिए। एही उची मंजिल है गीत है। तकदीर जगा के आई हूं नई दुनिया सजा के आई हूं। ओम शांति। मिठे मिठे रूहानी बच्चिया ने गीत सुनिया। रूहानी बच्चे अर्थात जीव दिया आत्मावां ने कहा असी नवी दुनिया दी तकदीर यानी स्वर्ग दी तकदीर बना के रूहानी बाप कोल बैठे हां। हुन बच्चिया नू रूहानी अभिमानी अर्थात आत्म अभिमानी बनना है। वड्डी ते वड्डी मेहनत ए है। अपने आप नू आत्मा समझो। एवें समझो मुजात्मा ने 84 जन्म ले कदे बरिस्टर कदे की बनिया हां। आत्मा मेल है सब ब्रदर्स ने ना की सिस्टर। आत्मा कहंदी है ये मेरा शरीर है। उस हिसाब नाल आत्मा मेल शरीर फीमेल हो गया। हर गल नू चंगी तरह समझना है। बाबा बड़ी विशाल महीन बुद्धि बनांदे ने। हुन तुसी बच्चे जानदे हो मुझ आत्मा ने 84 जन्म लई। संस्कार चंगे माड़े आत्मा विच रहंदे ने। ओना संस्कार अनुसार शरीर भी अजिहा मिलता है। सारा मदार आत्मा ते है। ए बहुत वड्डी मेहनत है। जन्म जन्मांतर लौकिक बाप नू याद किता। हुन पारलौकिक बाप नू याद करना है। अपने आप नू कड़ी कड़ी आत्मा समझना है। असी आत्मा ए शरीर लेंदे हां। असी आत्मावां नू बाप पढ़ांदे ने। ए है रूहानी ज्ञान जो रूहानी बाप दिंदे ने। पहली पहली मुख गल बच्चिया नू देही अभिमानी होके रहना है। देही अभिमानी हो रहना ए बड़ी उच्ची मंजिल है। ज्ञान उच्चा नहीं ज्ञान विच मेहनत नहीं। सृष्टि चक्र नू जानना ए है हिस्ट्री ज्योग्राफी। उच्चे ते उच्चा है बाप फिर सुखम वतन विच ने देवता। वर्ल्ड दी हिस्ट्री ज्योग्राफी मनुख सृष्टि विच हुंदी है। मूल वतन सुखम वतन विच कोई हिस्ट्री ज्योग्राफी नहीं है। ओता है ही शांति ताम। साजुग है सुख ताम कालजुग है दुख ताम। एथे रावण राज विच किसे नू शांति मिल नहीं सकदी। हुन तुसी बच्चिया नू ज्ञान मिलिया है। असी आत्मा हां ही शांति ताम विच रहन वालिया। ए ऑर्गन्स कर्म करन दे लई मिले ने। चाहे कर्म करिए चाहे ना करिए असी ता आत्मा हां। साडा स्वधर्म है शांति। कर्म योगी होना कर्म भी जरूर करना है। कर्म सन्यासी कदे हो नहीं सकदे। ए भी इना सन्यासियां दा पार्ट है। घर बार छड़ जांदे खाना नहीं बनांदे ग्रस्तियां तो भिक्षा मंगदे फिर ओना ग्रस्तियां कोल ही खांदे ने ना। घर बार छड़ के कर्म ता फिर भी करदे ने। कर्म सन्यास हो नहीं सकदा। कर्म सन्यास उदो है जदो आत्मा शांति ताम विच रहंदी है। ओथे कर्मिंद्रिया नहीं ता कर्म किवें करनगे। ऐसनू कर्म खेतर कहा जांदा है। कर्म क्षेत्र ते सब नू आना पैंदा है। ओ है शांति ताम मूल वतन। एवें नहीं कि ब्रह्म विच आत्मा नू लीन होना है। आत्मावां शांति ताम विच रहन वालियां ने फिर एथे कर्म खेतर ते आन पाठ वजांदियां ने। एने डिटेल दियां गल्लां नट शेल विच कहते ने अपने आप नु आत्मा निश्चय करो, मुझ बाप नु याद करो, तावि कर्म विनाश हो जाएंगे। ऐसनु ही भारत दा प्राचीन योग कहा जाता है। वास्तव विच ऐसनु योग नहीं याद कहना चाहिदा है। ऐस विच मेहनत है, योगी बहुत घट बंदे ने। योग दी शिक्षा पहले चाहिदी है, बात विच ज्ञान पहले पहले है बाबा दी याद। बाप कहंदे ने देही अभिमानी बनो, एक है रूहानी याद दी यात्रा, ज्ञान दी यात्रा नहीं। ऐस विच बहुत मेहनत करनी पवे। कोई ता भले बीके कहलांदे ने पर बाप नू याद नहीं करते। बाप आके ब्रह्मा द्वारा तुसी बच्चिया नू देही अभिमानी बनांदे ने। ए देह अभिमानी सी, हुन देही अभिमानी बनन दा पुरशा चल रहा है। ब्रह्मा कोई भगवान नहीं है, एथे ता सब मनुख मात्र पतित ने। पावन श्रेष्ठाचारी एक भी नहीं। आत्मा दे लई कहा जांदा पुनात्मा पापात्मा। मनुख भी कहंदे ने मेरी आत्मा नू तंग ना करो, पर समझदे नहीं मैं कौन हां। पुछया जांदा हे जीव दी आत्मा तुसी की धंधा करदे हो, कहनगे मैं आत्मा शरीर द्वारा फलाना धंधा करता हां। पहले पहले निश्चय करके बाप नू फॉलो करो। ए रूहानी नॉलेज सिवाय बाप दे कोई दे ना सके। बाप आके देही अभिमानी बनांदे ने। एवें नहीं कि ज्ञान विच कोई तिखे जांदे, ओ पक्के देही अभिमानी बने ने। देही मानी जो ने ज्ञान नू चंगी तरह धारण करदे ने। बाकी ता बहुत ने जो ज्ञान नू चंगी तरह समझदे पर शिव बाबा दी याद भुल जांदे ने। कड़ी कड़ी अपने आप नू आत्मा समझ, बाप नू याद करना है। ऐस विच जिन मुआफिक बनना है, जिन दी कहानी है ना, बाप भी यही काम देंदे, मैनू याद करो। नहीं ता माया तुहानू खा जाएगी, माया है जिन। जिन्ना बाप नू याद करोगे विकर्म विनाश होंगे, तुहानू बहुत कशिश होएगी। माया उल्टा बना के तुहानू बहुत तूफान विच लियाएगी। बुद्धि विच सदा याद रहे, असी आत्मा बाप दे बच्चे हां। बस इस खुशी विच रहना है। देह अभिमान विचार नाल माया चमाट लगांदी है। हातम ताई दा खेल भी वखांदे ने, मुलरा पान नाल गुम हो जांदे ने। तुहानू भी माया तंग नहीं करेगी, जेकर बाप दी याद विच रहोगे तो। ऐसे ही युद्ध चलती है, तुसी पुरुषार्थ कर दे हो याद करन दा। माया जे ही नक तो पकड़ेगी, जो याद करन नहीं देगी, तुसी तंग हो सो जाओगे। एनी माया नाल युद्ध चलेगी। बाकी वर्ल्ड दी हिस्ट्री ज्योग्राफी मोस्ट सिंपल है, तुहानू कड़ी कड़ी कहा जांदा, हमेशा समझो। हुन साडे 84 जन्म पूरे हुए, हुन असी जांदे हां बाबा नू मिलन। ए याद रहना ही मुश्किल है, बाकी किसे नू समझाना कोई मुश्किल नहीं। एवे नहीं कि असी तां बहुत चंगा समझांदे हां, नहीं। पहली पहली गल है याद दी। प्रदर्शनी विच ढेर आंदे ने, पहले पहले यही पाठ सिखाना है। अपने आप नू आत्मा निश्चय कर, बाप नू याद करो। तमो प्रधान तो सतो प्रधान बनोगे। पहला लेसन यही देना है। भारत दा प्राचीन योग कोई सिखा नहीं सकदे। बाप जदो आके सिखान ता सिख सकन। मनुख मनुख नू राजयोग सिखा नहीं सकदे, इम्पॉसिबल है। साजुग विच है ही पावन, ओथे प्रलब्ध भोग देने, ओथे ज्ञान अज्ञान दी गल नहीं हुंदी। भक्ति मार्ग विच बाप नू पुकार देने, आके दुख हरो सुख दियो। साजुग त्रेता विच कोई गुरु गोसाई नहीं हुंदे, ओथे ता सदगति पाई हुई है। सदगति दा वरसा 21 जन्मा दे लई तुसी पा सकदे हो, 21 पीढ़ी। कहंदे ने ब्रह्मा कुमारी ओ जो 21 पीढ़ी दा उद्धार करे। ए भारत विच गाया जांदा है, ਭਾਰਤ ਵਿਚ ਹੀ ਤੁਹਾਨੂੰ 21 ਪੀੜੀ ਦਾ ਵਰਸਾ ਮਿਲਦਾ ਹੈ। ਉੱਥੇ ਤੁਸੀਂ ਇੱਕ ਹੀ ਦੇਵੀ ਦੇਵਤਾ ਧਰਮ ਵਾਲੇ ਹੁੰਦੇ ਹੋ, ਦੂਜਾ ਕੋਈ ਧਰਮ ਨਹੀਂ। ਬਾਪ ਆ ਕੇ ਮਨੁਸ਼ ਤੋਂ ਦੇਵਤਾ ਬਣਾਉਂਦੇ ਨੇ, ਪਵਿੱਤਰ ਹੋਣ ਬਿਗਰ ਅਸੀਂ ਵਾਪਿਸ ਜਾ ਕਿਵੇਂ ਸਕਦੇ? ਇੱਥੇ ਤਾਂ ਸਭ ਵਿਕਾਰੀ ਪਤਿਤ ਨੇ। ਜੋ ਜੋ ਧਰਮ ਸਥਾਪਕ ਨੇ ਉਹ ਫਿਰ ਪਾਲਣਾ ਕਰਦੇ ਨੇ, ਉਹਨਾਂ ਦੇ ਧਰਮ ਦੀ ਵਿਰਦੀ ਹੁੰਦੀ ਜਾਂਦੀ ਹੈ। ਵਾਪਿਸ ਕੋਈ ਵੀ ਜਾ ਨਹੀਂ ਸਕਦਾ, ਇੱਕ ਵੀ ਐਕਟਰ ਵਾਪਿਸ ਨਹੀਂ ਜਾ ਸਕਦਾ। ਸਭ ਨੂੰ ਸਤੋ ਪ੍ਰਧਾਨ ਸਤੋ ਰਜੋ ਤਮੋ ਵਿਚ ਉਹਨਾਂ ਹੀ ਹੈ। ਬ੍ਰਹਮਾ ਦੇ ਲਈ ਵੀ ਕਹਿੰਦੇ ਨੇ ਬ੍ਰਹਮਾ ਦਾ ਦਿਨ ਬ੍ਰਹਮਾ ਦੀ ਰਾਤ, ਕੀ ਸ੍ਰਿਸ਼ਟੀ ਵਿਚ ਕੱਲਾ ਹੀ ਬ੍ਰਹਮਾ ਹੋਵੇਗਾ? ਹੁਣ ਤੁਸੀਂ ਬ੍ਰਾਹਮਣ ਕੁਲ ਦੇ ਬਣ ਰਹੇ ਹੋ, ਤੁਸੀਂ ਰਾਤ ਵਿਚ ਸੀ ਹੁਣ ਦਿਨ ਵਿਚ ਜਾ ਰਹੇ ਹੋ। ਤੁਹਾਨੂੰ ਸਮਝਾਇਆ ਹੈ ਕਿੰਨਾ ਸਮੇਂ ਪੂਜੇਪਨ ਵਿਚ ਰਹਿੰਦੇ ਹੋ, ਕਿੰਨੇ ਜਨਮ ਪੁਜਾਰੀ ਬਣਦੇ ਹੋ। ਜਦ ਤੱਕ ਬਾਪ ਨਾ ਆਏ ਉਦੋਂ ਤੱਕ ਕੋਈ ਭ੍ਰਿਸ਼ਟਾਚਾਰੀ ਤੋਂ ਸ੍ਰਿਸ਼ਟਾਚਾਰੀ ਬਣਾ ਨਾ ਸਕੇ। ਭ੍ਰਿਸ਼ਟਾਚਾਰੀ ਉਹਨਾਂ ਨੂੰ ਕਿਹਾ ਜਾਂਦਾ ਜੋ ਵਿਕਾਰ ਤੋਂ ਪੈਦਾ ਹੁੰਦੇ ਨੇ, ਇਸ ਲਈ ਉਹਨਾਂ ਨੂੰ ਹੈਲ ਕਿਹਾ ਜਾਂਦਾ। ਨਰਕ, ਹੈਲ ਤੇ ਹੈਵਨ ਦੋਵਾਂ ਵਿਚ ਜੇਕਰ ਦੁੱਖ ਹੋਵੇ ਫਿਰ ਉਸ ਨੂੰ ਹੈਵਨ ਕਿਉਂ ਕਿਹਾ ਜਾਏ, ਸਵਰਗ ਕਿਉਂ ਕਿਹਾ ਜਾਏ? ਜਦੋਂ ਤੱਕ ਪੂਰਾ ਸਮਝਿਆ ਨਹੀਂ ਉਲਟੇ ਸੁਲਟੇ ਪ੍ਰਸ਼ਨ ਕਰਦੇ ਰਹਿਣਗੇ। ਤੁਹਾਨੂੰ ਤਾਂ ਸਮਝਾਣਾ ਹੈ ਭਾਰਤ ਬੜਾ ਉੱਚਾ ਸੀ, ਜਿਵੇਂ ਈਸ਼ਵਰ ਦੀ ਮਹਿਮਾ ਅਪਰੰਪਾਰ, ਉਵੇਂ ਭਾਰਤ ਦੀ ਮਹਿਮਾ ਅਪਰੰਪਾਰ ਹੈ। ਭਾਰਤ ਕੀ ਸੀ, ਅਜਿਹਾ ਕਿਸਨੇ ਬਣਾਇਆ? ਬਾਪ ਨੇ, ਜਿਸ ਦੀ ਮਹਿਮਾ ਗਾਉਂਦੇ ਨੇ। ਬਾਪ ਆ ਕੇ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਨੇ, ਮਨੁੱਖ ਮਾਤਰ ਨੂੰ ਦੁਰਗਤੀ ਤੋਂ ਸਦਗਤੀ ਵਿਚ ਲਿਜਾਂਦੇ ਨੇ, ਸ਼ਾਂਤੀ ਧਾਮ ਵਿਚ ਲੈ ਜਾਂਦੇ ਨੇ, ਜਿਸ ਦੇ ਲਈ ਮਨੁੱਖ ਪੁਰਸ਼ਾਰਥ ਕਰਦੇ ਨੇ। ਉਸ ਨੂੰ ਅਟਲ ਸੁਖ, ਅਟਲ ਸ਼ਾਂਤੀ, ਅਟਲ ਪਵਿੱਤਰਤਾ ਕਿਹਾ ਜਾਂਦਾ ਹੈ। ਉੱਥੇ ਤੁਸੀਂ ਸੁਖ ਵਿਚ ਹੋ, ਸ਼ਾਂਤੀ ਵਿਚ ਵੀ ਹੋ। ਬਾਕੀ ਆਤਮਾਵਾਂ ਸ਼ਾਂਤੀ ਵਿਚ ਰਹਿੰਦੀਆਂ ਨੇ। ਮੈਕਸੀਮਮ ਜਨਮ ਤੁਸੀਂ ਲੈਂਦੇ ਹੋ, ਬਾਕੀ ਮਿਨੀਮਮ ਵਾਲੇ ਅਟਲ ਸ਼ਾਂਤੀ ਵਿਚ ਰਹਿੰਦੇ ਨੇ। ਉਹ ਜਿਵੇਂ ਮੱਛਰਾਂ ਸਦ੍ਰਿਸ਼ ਆਏ, ਇੱਕ ਅੱਧਾ ਜਨਮ ਪਾਠ ਵਜਾਇਆ, ਇਹ ਕੀ? ਉਹਨਾਂ ਦੀ ਕੋਈ ਵੈਲਿਊ ਨਹੀਂ। ਮੱਛਰਾਂ ਦੀ ਕੀ ਵੈਲਿਊ ਹੈ? ਰਾਤ ਨੂੰ ਜਨਮ ਦੇ, ਰਾਤ ਨੂੰ ਮਰ ਜਾਂਦੇ। ਇਸ ਸਮੇਂ ਬਹੁਤ ਕਰਕੇ ਸ਼ਾਂਤੀ ਹੀ ਚਾਹੁੰਦੇ ਨੇ, ਕਿਉਂਕਿ ਇਸ ਸਮੇਂ ਗੁਰੂ ਲੋਕ ਨੇ ਸ਼ਾਂਤੀ ਵਿਚ ਜਾਣ ਵਾਲੇ। ਤੁਸੀਂ ਇੱਥੇ ਆਏ ਹੋ ਸਵਰਗਵਾਸੀ ਬਣਨ ਦੇ ਲਈ। ਸਵਰਗ ਵਾਸੀ ਨੂੰ ਸ਼ਾਂਤੀ ਵਾਸੀ ਨਹੀਂ ਕਹਾਂਗੇ। ਸ਼ਾਂਤੀ ਵਾਸੀ ਨਿਰਾਕਾਰੀ ਦੁਨੀਆਂ ਨੂੰ ਕਿਹਾ ਜਾਂਦਾ। ਮੁਕਤੀ ਅਕਸ਼ਰ ਗੁਰੂਆਂ ਤੋਂ ਸਿੱਖਦੇ ਨੇ, ਮਾਤਾਵਾਂ ਵਰਤ ਨੇਮ ਰੱਖਦੀਆਂ ਨੇ। ਵੈਕੁੰਠਪੁਰੀ ਵਿਚ ਜਾਣ ਦੇ ਲਈ ਕੋਈ ਮਰਦਾ ਹੈ ਤਾਂ ਕਹਿੰਦੇ ਨੇ ਫਲਾਨਾ ਸਵਰਗਵਾਸੀ ਹੋਇਆ, ਕੋਈ ਹੁੰਦਾ ਨਹੀਂ। ਲੇਕਿਨ ਭਾਰਤ ਵਾਸੀ ਹੈਵਨ ਨੂੰ ਮੰਨਦੇ ਨੇ, ਸਮਝਦੇ ਨੇ ਭਾਰਤ ਪੈਰਾਡਾਈਸ ਸੀ। ਸ਼ਿਵ ਬਾਬਾ ਭਾਰਤ ਵਿਚ ਆ ਕੇ ਸਵਰਗ ਦੀ ਰਚਨਾ ਰਚਦੇ ਨੇ, ਜਰੂਰ ਇੱਥੇ ਹੀ ਰਚਣਗੇ। ਸਵਰਗ ਵਿਚ ਤਾਂ ਨਹੀਂ ਆਣਗੇ ਨਾ? ਕਹਿੰਦੇ ਨੇ ਮੈਂ ਆਂਦਾ ਹਾਂ ਸਵਰਗ ਤੇ ਨਰਕ ਦੇ ਸੰਗਮ ਤੇ, ਕਲਪ ਕਲਪ ਦੇ ਸੰਗਮ ਤੇ ਆਂਦੇ ਨੇ। ਉਹਨਾਂ ਨੇ ਯੁਗੇ ਯੁਗੇ ਅਕਸ਼ਰ ਲਿਖ ਦਿੱਤਾ, ਕਲਪ ਅਕਸ਼ਰ ਭੁੱਲ ਗਏ, ਇਹ ਵੀ ਖੇਡ ਬਣਿਆ ਹੋਇਆ ਹੈ। ਉਹ ਫਿਰ ਰਿਪੀਟ ਹੋਵੇਗਾ। ਇਸ ਅੰਤਿਮ ਜਨਮ ਵਿਚ ਤੁਸੀਂ ਬਾਪ ਨੂੰ, ਸ੍ਰਿਸ਼ਟੀ ਚੱਕਰ ਨੂੰ ਜਾਣਦੇ ਹੋ, ਕਿਵੇਂ ਸਥਾਪਨਾ ਹੁੰਦੀ ਹੈ ਨੰਬਰਵਾਰ। ਸੋ ਤੁਸੀਂ ਹੁਣ ਜਾਣਦੇ ਹੋ ਸਾਰਾ ਖੇਡ ਭਾਰਤ ਵਾਸੀਆਂ ਤੇ ਬਣਿਆ ਹੋਇਆ ਹੈ। ਹੁਣ ਬਾਪ ਦੁਆਰਾ ਤੁਸੀਂ ਰਾਜਯੋਗ ਸਿੱਖਦੇ ਹੋ, ਬਾਪ ਦੀ ਯਾਦ ਨਾਲ ਰਾਜਪਦ ਪਾਉਂਦੇ ਹੋ। ਚਿੱਤਰ ਵੀ ਖੜੇ ਹੈ ਨਾ? ਇਹ ਸਭ ਚਿੱਤਰ ਕਿਸ ਨੇ ਬਣਾਏ? ਇਸ ਨੂੰ ਕੋਈ ਗੁਰੂ ਗੋਸਾਈ ਤਾਂ ਹੈ ਨਹੀਂ, ਇਹਨਾਂ ਨੂੰ ਬ੍ਰਹਮਾ ਨੂੰ ਕੋਈ ਗੁਰੂ ਗੋਸਾਈ ਤਾਂ ਹੈ ਨਹੀਂ। ਜੇਕਰ ਇਸ ਦਾ ਕੋਈ ਗੁਰੂ ਹੁੰਦਾ ਤਾਂ ਗੁਰੂ ਦਾ ਕੋਈ ਇੱਕ ਸ਼ਿਸ਼ਯ ਥੋੜੀ ਹੁੰਦਾ, ਬਹੁਤ ਸਾਰੇ ਹੁੰਦੇ ਨਾ। ਇਹ ਨੌਲੇਜ ਸਿਵਾਏ ਬਾਪ ਦੇ ਹੋਰ ਕੋਈ ਜਾਣ ਨਾ ਸਕੇ। ਬਹੁਤ ਲੋਕ ਪੁੱਛਦੇ ਨੇ ਇਹ ਚਿੱਤਰ ਤੁਹਾਡੇ ਦਾਦਾ ਨੇ ਬਣਵਾਏ ਨੇ? ਨਹੀਂ, ਇਹ ਤਾਂ ਬਾਪ ਨੇ ਦਿਵਯ ਦ੍ਰਿਸ਼ਟੀ ਨਾਲ ਸਾਕਸ਼ਤਕਾਰ ਕਰਾਇਆ, ਵੈਕੁੰਠ ਦਾ ਵੀ ਸਾਕਸ਼ਤਕਾਰ ਕਰਾਇਆ। ਉੱਥੇ ਕਿਵੇਂ ਸਕੂਲ ਚਲਦੀ ਹੈ, ਕੀ ਭਾਸ਼ਾ ਹੁੰਦੀ ਹੈ, ਸਭ ਸਾਕਸ਼ਤਕਾਰ ਕੀਤੇ ਨੇ। ਬੱਚੇ ਭੱਠੀ ਵਿਚ ਸੀ, ਬਾਬਾ ਬੱਚਿਆਂ ਨੂੰ ਬਹਿਲਾਂਦੇ ਸੀ। ਕਰਾਚੀ ਵਿਚ ਸਿਰਫ ਤੁਸੀਂ ਹੀ ਵੱਖ ਰਹੇ ਹੋਏ ਸੀ, ਜਿਵੇਂ ਆਪਣੀ ਰਜਾਈ ਸੀ, ਆਪਣੀ ਤਾਤ ਆਪਣੀ ਬਾਤ ਦੂਜਾ ਕੋਈ ਸਮਝ ਨਾ ਸਕੇ। ਸਮਝਦੇ ਸੀ ਇਹ ਖੁਦਾ ਪ੍ਰਸਤ ਨੇ। ਬਾਬਾ ਨੇ ਸਮਝਾਇਆ, ਤੁਸੀਂ ਹੋ ਨਨ ਬਟ ਵਨ, ਇੱਕ ਬਾਪ ਦੇ ਸਿਵਾਏ ਹੋਰ ਕਿਸੇ ਨੂੰ ਯਾਦ ਨਹੀਂ ਕਰਨਾ। ਉਹ ਨਨਸ ਕ੍ਰਾਈਸਟ ਨੂੰ ਜਾਣਦੀਆਂ ਨੇ, ਉਹਨਾਂ ਦੇ ਸਿਵਾਏ ਹੋਰ ਕੋਈ ਨੂੰ ਨਹੀਂ। ਤੁਸੀਂ ਜਾਣਦੇ ਹੋ, ਵਰਸਾ ਇੱਕ ਸ਼੍ਰੀ ਬਾਬਾ ਤੋਂ ਮਿਲਦਾ ਹੈ। ਸ਼੍ਰੀ ਬਾਬਾ ਤਾਂ ਹੈ ਬਿੰਦੀ, ਉਹ ਵੀ ਕੋਈ ਦੁਆਰਾ ਸਮਝਾਣਗੇ ਨਾ। ਪਰਜਾ ਪਿਤਾ ਬ੍ਰਹਮਾ ਜਰੂਰ ਇੱਥੇ ਹੋਵੇਗਾ। ਬਾਪ ਕਹਿੰਦੇ ਨੇ ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿਚ ਪਤੀ ਸ਼ਰੀਰ ਵਿਚ ਪ੍ਰਵੇਸ਼ ਕਰਦਾ ਹਾਂ। ਅੱਛਾ, ਮਿੱਠੇ ਮਿੱਠੇ ਸਿਕਿਲਤੇ ਬੱਚਿਆਂ ਪ੍ਰਤੀ ਮਾਤ ਪਿਤਾ, ਬਾਪ ਦਾ ਦਾਦਾ ਯਾਦ ਪਿਆਰ ਤੇ ਗੁਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਤ, ਪਹਿਲੀ ਧਾਰਨਾ ਹੈ ਗਿਆਨ ਨੂੰ ਚੰਗੀ ਤਰ੍ਹਾਂ ਧਾਰਨ ਕਰ। ਦੇਹੀ ਅਭਿਮਾਨੀ ਬਣਨਾ ਹੈ, ਇਹੀ ਮਿਹਨਤ ਹੈ, ਇਹੀ ਉੱਚੀ ਮੰਜ਼ਿਲ ਹੈ। ਇਸ ਮਿਹਨਤ ਨਾਲ ਆਤਮਾ ਨੂੰ ਸਤੋ ਪ੍ਰਧਾਨ ਬਣਾਉਣਾ ਹੈ। ਦੂਜਾ, ਜਿਨ ਬਣ ਕੇ ਯਾਦ ਦੀ ਯਾਤਰਾ ਕਰਨੀ ਹੈ। ਮਾਇਆ ਕਿੰਨੇ ਵੀ ਵਿਘਨ ਪਾਵੇ, ਲੇਕਿਨ ਮੂੰਹ ਵਿਚ ਮੁਲਰਾ ਪਾ ਲੈਣਾ ਹੈ, ਮਾਇਆ ਤੋਂ ਤੰਗ ਨਹੀਂ ਹੋਣਾ। ਇੱਕ ਦੀ ਯਾਦ ਵਿਚ ਰਹਿ ਕੇ ਤੂਫਾਨ ਹਟਾ ਦੇਣੇ ਹੈ। ਵਰਦਾਨ ਹੈ ਸਾਧਨਾ ਨੂੰ ਯੂਜ ਕਰਦੇ ਹੋਏ, ਸਾਧਨਾ ਨੂੰ ਆਪਣਾ ਆਧਾਰ ਬਣਾਉਣ ਵਾਲੇ ਸਿੱਧੀ ਸਵਰੂਪ ਭਵ। ਸਾਧਨਾ ਨੂੰ, ਜੋ ਸਾਧਨ ਹੈ ਭੌਤਿਕ ਸਾਧਨ, ਉਹਨਾਂ ਨੂੰ ਯੂਜ ਕਰਦੇ ਹੋਏ, ਸਾਧਨਾ ਤਪੱਸਿਆ ਨੂੰ ਆਪਣਾ ਆਧਾਰ ਬਣਾਉਣ ਵਾਲੇ ਸਿੱਧੀ ਸਵਰੂਪ ਭਵ। ਕੋਈ ਵੀ ਪੁਰਾਣੀ ਦੁਨੀਆ ਦੇ ਆਕਰਸ਼ਣਮੈ ਦ੍ਰਿਸ਼, ਅਲਪ ਕਾਲ ਦੇ ਸੁਖ ਦੇ ਸਾਜਨ ਯੂਜ ਕਰਦੇ ਦੇਖਦੇ, ਉਹਨਾਂ ਸਾਧਨਾ ਦੇ ਵਸ਼ੀਭੂਤ ਹੋ ਜਾਂਦੇ ਹੋ। ਸਾਧਨਾ ਦੇ ਆਧਾਰ ਤੇ ਸਾਧਨਾ ਐਵੇਂ ਕਰਦੇ ਜਿਵੇਂ ਰੇਤ ਤੇ ਫਾਊਂਡੇਸ਼ਨ ਤੇ ਬਿਲਡਿੰਗ। ਇਸ ਲਈ ਕਿਸੇ ਵੀ ਵਿਨਾਸ਼ੀ ਸਾਧਨ ਦੇ ਆਧਾਰ ਤੇ ਅਵਿਨਾਸ਼ੀ ਸਾਧਨਾ ਨਾ ਹੋਵੇ। ਸਾਧਨ ਨਿਮਿਤ ਮਾਤਰ ਨੇ, ਸਾਧਨਾ ਨਿਰਮਾਣ ਦਾ ਆਧਾਰ ਹੈ। ਇਸ ਲਈ ਸਾਧਨਾ ਨੂੰ ਮਹੱਤਵ ਦਿਓ, ਸਾਧਨਾ ਸਿੱਧੀ ਨੂੰ ਪ੍ਰਾਪਤ ਕਰਾਏਗੀ। ਸਲੋਗਨ ਹੈ, ਕਿਸੇ ਵੀ ਕਮਜ਼ੋਰੀ ਦਾ ਅੰਸ਼ ਹੈ ਤਾਂ ਵੰਸ਼ ਪੈਦਾ ਹੋ ਜਾਏਗਾ ਤੇ ਪਰਵਸ਼ ਬਣਾ ਦੇਵੇਗਾ। ਕਿਸੇ ਵੀ ਕਮਜ਼ੋਰੀ ਦਾ ਅੰਸ਼ ਹੈ ਤਾਂ ਵੰਸ਼ ਪੈਦਾ ਹੋ ਜਾਏਗਾ, ਪਰਵਸ਼ ਬਣਾ ਦੇਵੇਗਾ। ਸਦਾ ਅਚਲ ਅਡੋਲ ਇਕਰਤ ਸਥਿਤੀ ਦਾ ਅਨੁਭਵ ਕਰੋ। ਅੱਜ ਦਾ ਵਿਅਕਤੀ ਇਸ਼ਾਰਾ ਬੁੱਧੀ ਨੂੰ ਇੱਕ ਟਿਕਾਣੇ ਤੇ ਟਿਕਾਣ ਦੀ ਜੋ ਯੁਕਤੀ ਮਿਲੀ ਹੈ ਸਮ੍ਰਿਤੀ ਵਿਚ ਰੱਖੋ। ਹਿੱਲਣ ਨਾ ਦੋ, ਦੇ ਦੀ ਦੁਨੀਆ ਤੋਂ ਨਿਆਰੇ ਬਣ। ਮਨ ਬੁੱਧੀ ਦੇ ਵਿਮਾਨ ਤੋਂ ਸੈਕਿੰਡ ਵਿਚ ਆਕਾਰੀ ਨਿਰਾਕਾਰੀ ਸਥਿਤੀਆਂ ਦਾ ਅਨੁਭਵ ਕਰੋ। ਬੁੱਧੀ ਨੂੰ ਹਿੱਲਣ ਨਾ ਦੋ, ਨਹੀਂ ਤਾਂ ਯੁੱਧ ਵਿਚ ਬਹੁਤ ਟਾਈਮ ਵੇਸਟ ਜਾਂਦਾ ਹੈ। ਜਿਵੇਂ ਤਪਸਵੀ ਸਦਾ ਆਸਨ ਤੇ ਬੈਠਦੇ ਨੇ, ਐਵੇਂ ਆਪਣੀ ਇਕਰਤ ਸਥਿਤੀ ਦੇ ਆਸਨ ਤੇ ਵਿਰਾਜਮਾਨ ਰਹੋ, ਤਾਂ ਭਵਿੱਖ ਸਿਹਾਸਨ ਮਿਲੇਗਾ। ਓਮ ਸ਼ਾਂਤੀ।